ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ MP ਸਿੰਘ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਫਸਟ ਨੇਸ਼ਨਸ ਦੇ ਖਿਡਾਰੀਆਂ ਨਾਲ ਹੋਣ ਵਾਲੇ ਨਸਲਵਾਦ ਦੇ ਇਲਜ਼ਾਮਾਂ ਲਈ ਜਾਂਚ ਵਾਸਤੇ AFL ਨੇ ਬਾਹਰੀ ਜਾਂਚ ਦਾ ਕੀਤਾ ਹੈ ਐਲਾਨ। ਮੂਲ ਲੋਕਾਂ ਵੱਲੋਂ ਦਾਇਰ ਕੀਤੇ ਇੱਕ ਅਦਾਲਤੀ ਕੇਸ ਦੇ ਜਵਾਬ ਵਿੱਚ ਗੈਸ ਖੁਦਾਈ ਦੇ ਇੱਕ ਵੱਡੇ ਪ੍ਰੋਜੈਕਟ 'ਤੇ ਲੱਗੀ ਹੈ ਰੋਕ। ਅਤੇ ਖੇਡਾਂ ਵਿੱਚ T20 ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਕੀਤੀ ਹੈ ਜੇਤੂ ਸ਼ੁਰੂਆਤ। ਜੀ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ AFL ਦੀ। ਬ੍ਰਿਸਬੇਨ ਲਾਇਨਜ਼ ਦੇ ਕੋਚ ਕ੍ਰਿਸ ਫੈਗਨ ਨੇ ਆਪਣੇ ਸਾਬਕਾ ਕਲੱਬ ਹਾਥੋਰਨ ਵਿੱਚ ਨਸਲਵਾਦ ਦੇ ਦਾਅਵਿਆਂ ਦੀ ਜਾਂਚ ਦੌਰਾਨ ਨਾਮਜ਼ਦ ਹੋਣ ਉਪਰੰਤ ਅਹੁਦੇ ਤੋਂ ਛੁੱਟੀ ਲੈ ਲਈ ਹੈ। AFL ਦਾ ਕਹਿਣਾ ਹੈ ਕਿ ਇੱਕ ਨਵਾਂ ਗਠਿਤ ਕੀਤਾ ਗਿਆ ਸੁਤੰਤਰ ਪੈਨਲ ਇਹਨਾਂ ਦਾਅਵਿਆਂ ਦੀ ਜਾਂਚ ਕਰੇਗਾ। ABC ਦੀ ਰਿਪੋਰਟ ਮੁਤਾਬਕ ਸਾਲ 2005 ਅਤੇ 2021 ਵਿਚਕਾਰ ਹਾਥੋਰਨ ਨਾਲ ਜੁੜੇ 3 ਆਦਿਵਾਸੀ ਪਰਿਵਾਰਾਂ ਦੇ ਨਾਲ ਧੱਕਾ ਕੀਤਾ ਗਿਆ ਸੀ। ਇੱਕ ਸਾਬਕਾ ਹਾਥੋਰਨ ਖਿਡਾਰੀ ਨੇ ਇਲਜ਼ਾਮ ਲਾਇਆ ਹੈ ਕਿ ਉਸ ਉੱਤੇ ਸਾਬਕਾ ਕੋਚ ਅਲਿਸਟੀਅਰ ਕਲਾਕਸਨ ਨੇ ਉਸ ਦੀ ਸਾਥਣ ਦਾ ਗਰਭ ਗਰਾਉਣ ਲਈ ਕਿਹਾ ਸੀ। ਕਲਾਕਸਨ ਨੂੰ ਹਾਲ ਵਿੱਚ ਹੀ ਉੱਤਰੀ ਮੈਲਬਨ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਖਿਡਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਕਲਾਕਸਨ ਅਤੇ ਫੈਗਨ ਸਮੇਤ ਕਈ ਕੋਚਾਂ ਦੇ ਸਮੂਹ ਨੇ ਉਸ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਉੱਤੇ ਆਪਣੇ ਸਾਥੀ ਨਾਲ ਤੋੜ ਵਿਛੋੜਾ ਕਰਨ ਅਤੇ ਇੱਕ ਹੋਰ ਸਹਾਇਕ ਕੋਚ ਦੇ ਨਾਲ ਮਿਲ ਜਾਣ ਦੀ ਅਪੀਲ ਕੀਤੀ ਸੀ। ਹਾਥੋਰਨ ਦੇ ਮੁੱਖ ਕਾਰਜਕਾਰੀ ਜਸਟਿਨ ਜੀਵਜ਼ ਦਾ ਕਹਿਣਾ ਹੈ ਕਿ ਕਲੱਬ ਉਹਨਾਂ ਸਾਬਕਾ ਖਿਡਾਰੀਆਂ ਦਾ ਸਮਰਥਨ ਕਰਦਾ ਹੈ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਹੈ।
And their families feel like this about their experiences at the club. The club will continue to offer support to those who have participated in this process, and their well-being remains our priority.
ਮੈਲਬਨ ਦੇ ਬਾਹਰ ਵਾਰ ਇੱਕ ਬੱਸ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਦਰਜਨਾਂ ਬੱਚਿਆਂ ਅਤੇ ਇੱਕ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਬੱਸ ਬਲਾਰਟ ਦੇ ਲੋਰੇਟੋ ਕਾਲਜ ਦੇ 27 ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਅਤੇ ਇਹ ਪੱਛਮੀ ਰਾਜਮਾਰਗ ਦੇ ਇੱਕ ਚੁਰਾਹੇ ਨੇੜੇ ਹਾਦਸਾਗ੍ਰਸਤ ਹੋ ਗਈ ਸੀ। ਇਹ ਹਾਦਸਾ ਅੱਜ ਤੜਕਸਾਰ 3:15 ਹੋਇਆ ਸੀ ਅਤੇ ਬੱਸ ਇੱਕ ਬੰਨ ਤੋਂ ਹੇਠਾਂ ਡਿੱਗ ਗਈ ਸੀ। ਇੱਕ ਨੌਜਵਾਨ ਲੜਕੀ ਅਤੇ ਇੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ, ਜਦਕਿ ਬਾਕੀ ਯਾਤਰੀਆਂ ਦੀ ਸਾਵਧਾਨੀ ਵਜੋਂ ਹਸਪਤਾਲ ਵਿੱਚ ਹੀ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਇਹ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਮੈਲਬਨ ਦੇ ਹਵਾਈ ਅੱਡੇ ਵੱਲ ਜਾ ਰਹੀ ਸੀ ਕਿਉਂਕਿ ਇਹਨਾਂ ਬੱਚਿਆਂ ਨੇ ਫਲੋਰੀਡਾ ਵਿਚਲੇ ਕੈਨੇਡੀ ਸਪੇਸ ਸੈਂਟਰ ਵਿਖੇ ਇੱਕ ਨਾਸਾ ਕੈਂਪ ਵਿੱਚ ਭਾਗ ਲੈਣਾ ਸੀ। ਵਿਕਟੋਰੀਆ ਪੁਲਿਸ ਤੋਂ ਡਿਟੈਕਟਿਵ ਇੰਸਪੈਕਟਰ ਰੋਜ਼ਰ ਸ਼ਰਾਂਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨ ਜਾਣਨ ਲਈ ਆਰੰਭੀ ਹੋਈ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੀ ਹੈ।
Was travelling towards the city and it's collided with a bus full of school children embarking on an excursion. The truck has come around the corner and headed down towards the hill and it's seen the speed reduction and the banked up traffic and collided with the bus, forcing the bus off the left-hand side of the freeway down into the down the cliff.
ਡਾਰਵਨ ਦੇ ਉੱਤਰ ਪੱਛਮ ਵਿੱਚ ਇੱਕ ਵਿਸ਼ਾਲ ਗੈਸ ਪ੍ਰੋਜੈਕਟ ਦੀ ਡਰਿਲਿੰਗ ਨੂੰ ਰੋਕ ਦਿੱਤਾ ਜਾਵੇਗਾ ਕਿਉਂਕਿ ਇੱਕ ਟੀਵੀ ਆਈਲੈਂਡਰ ਨੇ ਫੈਡਰਲ ਕੋਰਟ ਵਿੱਚ ਦਾਇਰ ਕੀਤਾ ਹੋਇਆ ਇਤਿਹਾਸਕ ਕੇਸ ਜਿੱਤ ਲਿਆ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਡਰਿਲਿੰਗ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਮਨਜ਼ੂਰੀ ਹੁਣ 6 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੈਂਟੋਸ, ਜੋ ਕਿ ਆਸਟ੍ਰੇਲੀਆ ਦਾ ਦੂਜਾ ਵੱਡਾ ਸੁਤੰਤਰ ਗੈਸ ਉਤਪਾਦਕ ਹੈ, ਇਸ ਨੂੰ ਬਰੋਸਾ ਗੈਸ ਖੇਤਰ ਵਿਚਲੇ 8 ਖੂਹ ਡਰਿਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਟੀਵੀ ਆਈਲੈਂਡਰ ਡੈਨਿਸ ਟੀਪਾ ਕਾਲੀਪਨ, ਜੋ ਕਿ ਮਨੂਪੀ ਲੋਕਾਂ ਦਾ ਵਡੇਰਾ ਵੀ ਹੈ, ਇਸ ਨੇ ਜੂਨ ਵਿਚ ਇਸ ਪ੍ਰੋਜੈਕਟ ਦੇ ਵਿਰੋਧ ਵਿਚ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਦੇ ਲੋਕਾਂ ਨਾਲ ਸਹੀ ਢੰਗ ਨਾਲ ਸਲਾਹ ਨਹੀਂ ਸੀ ਕੀਤੀ ਗਈ। ਉਹਨਾਂ ਨੂੰ ਡਰ ਹੈ ਕਿ ਇਹ ਪ੍ਰੋਜੈਕਟ ਇਹਨਾਂ ਦੇ ਸਮੁੰਦਰੀ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੈਂਟੋਸ ਕੰਪਨੀ ਨੇ ਦਲੀਲ ਦਿੱਤੀ ਹੈ ਕਿ ਇਹ ਲੋਕ ਸੰਬੰਧਿਤ ਹਿੱਸੇਦਾਰ ਨਹੀਂ ਸਨ ਅਤੇ ਇਸ ਲਈ ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਨਹੀਂ ਸੀ। ਇਸ ਗੈਸ ਪ੍ਰੋਜੈਕਟ ਦੀ ਕੀਮਤ $5 ਬਿਲੀਅਨ ਤੋਂ ਵੱਧ ਹੈ ਅਤੇ ਇਸ ਦੁਆਰਾ 600 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਦੀ ਵਿਦੇਸ਼ ਨੀਤੀ ਵਿਚ ਆਸਟ੍ਰੇਲੀਆ ਦੇ ਮੂਲ ਲੋਕਾਂ ਵਿਚੋਂ ਇਕ ਵਿਅਕਤੀ ਨੂੰ ਪਹਿਲੇ ਰਾਜਦੂਤ ਵਜੋਂ ਸ਼ਾਮਲ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਸੈਨੇਟਰ ਪੈਨੀ ਵੋਂਗ ਦਾ ਕਹਿਣਾ ਹੈ ਕਿ ਇਸ ਰੋਲ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਤੋਂ ਪ੍ਰਗਟਾਵੇ ਮੰਗੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਦੁਆਰਾ ਲੇਬਰ ਵੱਲੋਂ ਮਈ ਦੀ ਚੋਣ ਦੌਰਾਨ ਕੀਤੇ ਜਾਣ ਵਾਲੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸੈਨੇਟਰ ਪੈਟ੍ਰਿਕ ਡੌਟਸਨ, ਜੋ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਲਈ ਮੰਤਰੀ ਦੇ ਨਾਲ ਨਿਊਯਾਰਕ ਦੇ ਦੌਰੇ 'ਤੇ ਹਨ, ਦਾ ਕਹਿਣਾ ਹੈ ਕਿ ਇਹ ਐਲਾਨ ਉਹਨਾਂ ਦਾ ਸਮਰਥਨ ਪ੍ਰਾਪਤ ਕਰਦਾ ਹੈ।
The importance of a voice within these halls and in these structures parallels the work that we in Australia are doing about a voice to the Parliament and the need for First Nations voices to be heard in the way we go about reforming and resetting the relationships within our country.
ਲੇਬਰ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆਈ ਪਰਿਵਾਰਾਂ ਲਈ ਬੱਚਿਆਂ ਦੀ ਦੇਖਭਾਲ ਵਾਲੀ ਲਾਗਤ ਨੂੰ ਘਟਾਉਣ ਵਾਸਤੇ ਅਗਲੇ ਹਫ਼ਤੇ ਇੱਕ ਕਾਨੂੰਨ ਪੇਸ਼ ਕਰਨ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਸੰਭਾਵਿਤ ਤੌਰ 'ਤੇ 96% ਅਜਿਹੇ ਪਰਿਵਾਰਾਂ ਦੇ ਖਰਚਿਆਂ ਵਿੱਚ ਕਟੌਤੀ ਹੋ ਸਕੇਗੀ ਜਿਨ੍ਹਾਂ ਦੇ ਬੱਚੇ ਦੇਖਭਾਲ ਵਿੱਚ ਹਨ, ਕਿਉਂਕਿ ਸ਼ੁਰੂਆਤੀ ਸਿੱਖਿਆ ਸੈਟਿੰਗ ਵਿੱਚ ਇੱਕ ਪਰਿਵਾਰ ਦੇ ਪਹਿਲੇ ਬੱਚੇ ਲਈ ਚਾਈਲਡ ਕੇਅਰ ਸਬਸਿਡੀ ਨੂੰ 90% ਤੱਕ ਵਧਾ ਦਿੱਤਾ ਜਾਣਾ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਇਹ ਬਿੱਲ ਮਾਪਿਆਂ ਨੂੰ ਕੰਮ ਕਰਨ ਵਿੱਚ ਆਜ਼ਾਦੀ ਦੇਣ ਦੇ ਨਾਲ ਨਾਲ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਉਭਾਰਨ ਵਿੱਚ ਵੀ ਮਦਦ ਕਰੇਗਾ।
For every dollar we invest in early childhood education, it creates $2 for our economy. That's why when people say that investing in childcare is welfare, they're wrong. This is economic reform.
ਇੱਕ ਦੁਰਲਭ ਤੀਜੇ ਲਾਲ ਨੀਨਾ ਚੱਕਰਵਾਦੀ ਅਧਿਕਾਰਤ ਘੋਸ਼ਣਾ ਕੀਤੇ ਜਾਣ ਤੋਂ ਇੱਕ ਹਫ਼ਤੇ ਬਾਅਦ ਹੀ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਪੂਰਬੀ ਤੱਟ ਕੁਝ ਦਿਨਾਂ ਦੇ ਅੰਦਰ ਅੰਦਰ ਹੜ੍ਹਾਂ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਣ। ਇੱਕ ਘੱਟ ਦਬਾਅ ਪ੍ਰਣਾਲੀ ਦੇ ਦੱਖਣੀ ਆਸਟ੍ਰੇਲੀਆ ਵਿੱਚ ਰਾਤ ਭਰ ਲੰਘਣ ਤੋਂ ਬਾਅਦ ਅੱਜ ਬੁੱਧਵਾਰ ਵਾਲੇ ਦਿਨ ਤੋਂ ਬਹੁਤ ਸਾਰੇ ਅੰਦਰੂਨੀ ਦੱਖਣ ਪੂਰਬੀ ਇਲਾਕਿਆਂ ਵਿੱਚ ਵਿਆਪਕ ਮੀਂਹ ਅਤੇ ਤੂਫਾਨ ਆਉਣ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਗਈ ਹੈ। ਨਿਊ ਸਾਊਥ ਵੇਲਸ ਦੇ ਯੰਗ, ਪਾਕਸ ਅਤੇ ਰਿਵਰੀਨਾ ਖੇਤਰਾਂ ਵਿੱਚ 70 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ, ਜੋ ਕਿ ਦੁਪਹਿਰ ਤੱਕ ਹੋਰ ਵੀ ਵੱਧ ਸਕਦੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਵੀਰਵਾਰ 22 ਸਤੰਬਰ ਰਾਜ ਲਈ ਸਭ ਤੋਂ ਗਿੱਲਾ ਦਿਨ ਹੋਵੇਗਾ। ਸਾਰੀਆਂ ਨਜ਼ਰਾਂ ਇਸ ਸਮੇਂ ਗੁਨੇਦਾ, ਟੈਮਵਰਥ ਅਤੇ ਡੱਬੋ ਉੱਤੇ ਲੱਗੀਆਂ ਹੋਈਆਂ ਹਨ, ਜੋ ਪਿਛਲੇ ਹਫ਼ਤੇ ਤੋਂ ਹੀ ਭਾਰੀ ਹੜ੍ਹਾਂ ਦੀ ਮਾਰ ਹੇਠ ਚੱਲ ਰਹੇ ਹਨ। ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਮੋਹਾਲੀ ਦੇ IES ਬਿੰਦਰਾ ਕ੍ਰਿਕਟ ਸਟੇਡੀਅਮ ਵਿਖੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ 3 T20 ਮੈਚਾਂ ਦੀ ਸੀਰੀਜ਼ ਦੇ ਹੋਏ ਪਹਿਲੇ ਕ੍ਰਿਕਟ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕਰ ਲਈ ਹੈ। ਆਸਟ੍ਰੇਲੀਆ ਦੇ ਕਪਤਾਨ ਐਰਨ ਫਿੰਚ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ਉੱਤੇ 208 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਦੀ ਟੀਮ ਨੇ 19.2 ਓਵਰ ਵਿੱਚ 6 ਵਿਕਟਾਂ ਉੱਤੇ 211 ਦੌੜਾਂ ਬਣਾ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ। ਦੋਵੇਂ ਟੀਮਾਂ ਦਰਮਿਆਨ ਦੂਜਾ ਮੈਚ 23 ਸਤੰਬਰ ਨੂੰ ਨਾਗਪੁਰ ਅਤੇ ਤੀਜਾ ਅਤੇ ਆਖਰੀ ਮੈਚ 25 ਸਤੰਬਰ ਨੂੰ ਹੈਦਰਾਬਾਦ ਵਿਖੇ ਖੇਡਿਆ ਜਾਵੇਗਾ। ਹੁਣ ਇੱਕ ਨਜ਼ਰ ਮਾਰਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। 1 ਆਸਟ੍ਰੇਲੀਅਨ ਡਾਲਰ US ਦੇ 66.70 ਸੈਂਟ ਦੇ ਬਰਾਬਰ, ਭਾਰਤ ਦੇ 53.26 ਅਤੇ ਪਾਕਿਸਤਾਨ ਦੇ 159.94 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ ਅਤੇ ਵੱਧ ਤੋਂ ਵੱਧ ਤਾਪਮਾਨ ਰਹੇਗਾ 19 ਡਿਗਰੀ। ਐਡੀਲੇਡ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ ਵੀ 19 ਡਿਗਰੀ। ਮੈਲਬਰਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ 22 ਡਿਗਰੀ। ਹੋਬਾਰਟ ਦੇ ਵਿੱਚ ਸਵੇਰ ਸਮੇਂ ਧੁੱਪ ਚੜ੍ਹੀ ਰਹੇਗੀ, ਬਾਅਦ ਵਿੱਚ ਬੱਦਲਵਾਈ ਹੋ ਸਕਦੀ ਹੈ, ਤਾਪਮਾਨ 21 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ 17 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਮੀਂਹ ਹੀ ਪਵੇਗਾ 18 ਡਿਗਰੀ। ਇਸੇ ਤਰ੍ਹਾਂ ਸਿਡਨੀ ਵਿੱਚ ਵੀ ਮੀਂਹ ਪਵੇਗਾ 20 ਡਿਗਰੀ। ਨਿਊ ਕਾਸਲ ਦੇ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ 21 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ 24 ਡਿਗਰੀ। ਕੇਨਜ਼ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜ੍ਹੀ ਰਹੇਗੀ 32 ਡਿਗਰੀ ਅਤੇ ਡਾਰਵਨ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ 35 ਡਿਗਰੀ। ਹਾਜ਼ਰੀਨ, ਇਹ ਸਨ ਅੱਜ ਦੀਆਂ ਖ਼ਬਰਾਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।